ਗੁਰਾਂ ਦੇ ਅੱਗੇ ਕਰਨੀਆਂ
ਭੁਗ ਬਸਰਨ ਮੈਂ ਗੁਰ ਸੇਸ ਦੀਨ।
ਫੇਰ ਜਦੋਂ ਬਾਲਕ ਨੂੰ ਬਸਤਰ ਪਹਿਨਾਉਣੇ ਨੇ, ਸ਼ੁਰੂ ਦੇ ਵਿਚ ਪਹਿਲਾਂ ਇਕ ਮਰਿਆਦਾ ਸੀ, ਜਦੋਂ ਸਤਿਗੁਰੂ ਜੀ ਦੇ ਜਿਹੜੇ ਨਹੀਂ ਸਨ ਬਸਤਰ ਕੰਮ ਆਉਂਦੇ, ਉਹਨਾਂ ਬਸਤਰਾਂ ਦਾ ਫੇਰ ਛੋਟਾ ਜਿਹਾ ਕੁੜਤਾ ਬਣਾ ਕੇ ਬਾਲਕ ਨੂੰ ਪਹਿਲਾਂ ਉਹ ਬਸਤਰ ਪੁਰਾਣੇ ਸਮੇਂ ਵਿਚ ਪਹਿਨਾਉਂਦੇ, ਅਰਦਾਸ ਕਰਦੇ, ਜਿਹੜੇ ਬਿਲਕੁਲ ਸਤਿਗੁਰੂ ਜੀ ਦੀ ਸੇਵਾ ਵਿਚ ਹੁਣ ਨਹੀਂ ਲੱਗ ਸਕਦੇ ਬਸਤਰ। ਸੋ ਇਸ ਤਰ੍ਹਾਂ ਉਹਨਾਂ ਬਸਤਰਾਂ ਦਾ ਇੱਕ ਵਾਰ ਬਸਤਰ ਬਣਾ ਕੇ ਜਾਂ ਸਿਰੋਂ ਪਾਉ ਦੇਣਾ ਬੱਚੇ ਦੇ ਸਿਰ ਤੇ, ਜਾਂ ਉਹਨੂੰ ਕੁੜਤਾ ਆਦਿਕ ਬਣਾ ਕੇ ਪਹਿਨਾਉਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਅਰਦਾਸ ਕਰੋ ਕਿ ਬਾਲਕ ਜੋ ਹੈ ਗੁਰਾਂ ਦਾ ਆਗਿਆਕਾਰੀ, ਗੁਰਾਂ ਦੇ ਸਿਮਰਨ ਵਿਚ ਰੰਗਿਆ ਰਹੇ।
ਖੁਲਾਵੇ ਬਾਲਕ ਤੁਸ਼ਟ ਪੁਸ਼ਟ ਦਸਵੀਂ ਕਰ ਅਰਦਾਸ।
ਇਹ ਦਸਵੀਂ ਹੁਣ ਅਰਦਾਸ ਕਰਨੀ ਹੈ ਬਾਲਕ ਨੂੰ, ਜਦੋਂ ਤੁਸ਼ਟ ਪੁਸ਼ਟ ਰੱਖਣਾ ਹੈ, ਤਕੜਾ ਰੱਖਣਾ ਹੈ। ਖੁਲਾਵੇ ਬਾਲਕ, ਜਦੋਂ ਬਾਲਕ ਨੂੰ ਪਹਿਲੇ ਦਿਨ ਦੁੱਧ ਪਿਆਉਣਾ ਸੀ ਤਾਂ ਅਰਦਾਸ ਕੀਤੀ ਸੀ, ਹੁਣ ਜਦੋਂ ਬੱਚਾ ਰੋਟੀ ਖਾਣ ਲੱਗ ਜਾਂਦਾ, ਕੋਈ ਵੀ ਚੀਜ਼ ਜਿੱਦਣ ਖਵਾਉਣੀ ਸ਼ੁਰੂ ਕਰਨੀ ਹੈ, ਸ਼ੁਰੂ ਵਿਚ ਤਾਂ ਉਹਨੂੰ ਦਾਲ ਦਾ ਪਾਣੀ ਪਿਆਉਣਾ ਜਾਂ ਹੋਰ ਚੀਜ਼ਾਂ ਰੋਟੀਆਂ ਖਵਾਉਂਦੇ ਸੀ, ਹੁਣ ਹੋਰ ਚੱਲ ਪਏ ਸਮਾਨ ਖਵਾਉਣ ਵਾਲੇ। ਕਹਿਣ ਦਾ ਭਾਵ ਕਿ ਕੁਝ ਵੀ ਜਦੋਂ ਖਵਾਉਣ ਤੋਂ ਪਹਿਲਾਂ ਗੁਰਾਂ ਅੱਗੇ ਬੇਨਤੀ ਕਰੇ ਕਿ ਮਹਾਰਾਜ ਬਾਲਕ ਦੇ ਮੁੱਖ ਨੂੰ ਅੰਨ ਲਾਉਣ ਲੱਗੇ ਹਾਂ, ਕਿਰਪਾ ਰੱਖਣੀ ਜੈਸਾ ਅੰਨ ਤੈਸਾ ਮਨ, ਬਾਲਕ ਨੂੰ ਅੰਨ ਪਚੇ ਤੰਦਰੁਸਤੀਆਂ ਹੋਣ।
ਤੀਨ ਗਰਭ ਪਰ ਸੋਤ ਕੇ ਦਰਸ਼ਨ ਗੁਰ ਘਰ ਗਾਸ।
ਸੋ ਤਿੰਨ ਪਹਿਲਾਂ ਕਹਿ ਦਿੱਤੀਆਂ ਅਰਦਾਸਾਂ, ਉਧਰ ਵਿਚ ਜਦੋਂ ਬਾਲਕ ਜਾਂਦਾ ਉਧਰੇ ਮਾਹੇ ਆਏ ਕੀ ਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਦਾਸ, ਫਿਰ ਪ੍ਰਸੂਤ ਦੀ ਅਰਦਾਸ, ਇਸ ਪ੍ਰਕਾਰ ਅੱਗੇ ਦਰਸ਼ਨ ਦੀ ਅਰਦਾਸ, ਭਾਵ ਇਹ ਤਿੰਨ ਇੱਕ ਕੀਤੀਆਂ, ਪ੍ਰਸੂਤ ਦੀ ਇੱਕ ਚਾਰ ਤੇ ਦਰਸ਼ਨ ਹੁੰਦੇ ਨੇ। ਇੱਥੇ ਸੰਕੇਤੀ ਅਰਥ ਹੈ ਦਰਸ਼ਨ ਦਾ ਛੇ, ਕਿਉਂਕਿ ਛੇ ਘਰ ਛੇ ਗੁਰ ਛੇ ਉਪਦੇਸ਼ ਤੋਂ ਇੱਕ ਚੀਜ਼ ਲਈ ਦਰਸ਼ਨ, ਛੇ ਅਤੇ ਚਾਰ ਇਹ ਦਸ ਅਰਦਾਸਾਂ ਤੇ ਗਿਆਰਵੀਂ ਹੈ। ਫਿਰ ਦਰਸ਼ਨਾਂ ਵਾਸਤੇ ਜਦੋਂ ਗੁਰੂ ਘਰ ਨੂੰ ਜਾਣਾ ਹੈ, ਜਦੋਂ ਮੱਥਾ ਟਿਕਾਉਣ ਲਿਆਉਣਾ ਹੈ ਬਾਲਕ ਨੂੰ, ਤਾਂ ਵੀ ਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਹੈ।
ਬੈਠਣ ਮੈਂ ਪ੍ਰਸਾਦ ਮੈਂ ਪੈਰਨ ਮੈਂ ਹੋਈ ਰੋਗ।
ਹੁਣ ਬੈਠਣ ਵੇਲੇ ਜਦੋਂ ਬਾਲਕ ਬੈਠਣ ਲੱਗ ਜਾਂਦਾ ਹੈ ਤਾਂ ਵੀ ਅਰਦਾਸ, ਫਿਰ ਭੋਜਨ ਛਕਾਉਣਾ ਪ੍ਰਸ਼ਾਦ ਕਰਾਉਣਾ ਤਾਂ ਵੀ ਅਰਦਾਸ, ਕੱਪੜਾ ਪਹਿਨਣਾ ਤਾਂ ਵੀ ਅਰਦਾਸ, ਬਾਲਕ ਅਰੋਗ ਰਹੇ ਤੁਹਾਡੀ ਕਿਰਪਾ ਨਾਲ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਰਦਾਸਾਂ ਥੋੜੀਆਂ ਛੋਟੀਆਂ ਹੁੰਦੀਆਂ ਨੇ, ਇਹ ਤਾਂ ਆਮ ਜਿਵੇਂ ਆਪਾਂ ਨਵਾਂ ਕੱਪੜਾ ਪਾਉਣਾ, ਪਹਿਲਾਂ ਤਾਂ ਇਹੀ ਹਿਸਾਬ ਰੱਖੋ ਵੀ ਗੁਰਪੁਰਬ ਵਾਲੇ ਦਿਨ ਨਵਾਂ ਕੱਪੜਾ ਪਾਓ, ਕੋਈ ਕਾਹਲੀ ਨਹੀਂ। ਜੇ ਪੰਜ ਚਾਰ ਦਿਨ ਨੂੰ ਗੁਰਪੁਰਬ ਹੈ ਉਦੋਂ ਉਡੀਕ ਲਓ ਥੋੜ੍ਹਾ ਜਿਹਾ, ਜਾਂ ਗੁਰਤਾ ਗੱਦੀ ਦਾ ਦਿਨ ਹੋਵੇ ਤਾਂ ਨਵਾਂ ਕੱਪੜਾ ਪਾਓ, ਫਿਰ ਬਸਤਰ ਬਾਲਕ ਨੂੰ ਪਹਿਨਾਉਣਾ, ਤਾਂ ਫਿਰ ਸੂਖਮ ਅਰਦਾਸ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ, ਸਲੋਕ ਪਤ ਰਾਖੀ ਗੁਰਪਾਰ ਬ੍ਰਹਮ, ਅੱਜ ਪ੍ਰਪੰਚ ਮੋਹ ਵਿਕਾਰ, ਨਾਨਕ ਸੋ ਰਾਧੀ ਅੰਤਰਾ ਪਾਰਾਵਾਰ। ਇਸ ਤਰ੍ਹਾਂ ਕੋਈ ਵੀ ਕਾਰਜ ਦੇ ਆਰੰਭ ਵਿਚ ਅਰਦਾਸ ਕਰਨੀ, ਇਹ ਚੀਜ਼ਾਂ ਜਿਹੜੀਆਂ ਆਮ ਗ੍ਰਿਸਤੀਆਂ ਨੂੰ ਘਰਾਂ ਵਿਚ ਰਹਿ ਕੇ ਨਹੀਂ ਪਤਾ ਲੱਗਦੀਆਂ ਕੀ ਕਰਨਾ। ਮਹਾਂਪੁਰਸ਼ ਐਸਾ ਕਰਿਆ ਕਰਦੇ ਸੀ ਕਿ ਨਵਾਂ ਬਸਤਰ ਜਦੋਂ ਪਹਿਨਣਾ ਤਾਂ ਪੰਜ ਸਿੰਘਾਂ ਨੂੰ ਕਹਿਣਾ ਉਰੇ ਆਇਓ ਜਿਹੜਾ ਕੰਮ ਹੈ, ਤੇ ਪੰਜਾਂ ਸਿੰਘਾਂ ਨੇ ਚਰਨਾਂ ਨੂੰ ਪਹਿਲਾਂ ਬਸਤਰ ਲਾ ਦੇਣਾ, ਚੰਗਾ ਬਈ ਸਿੰਘੋ ਤੁਹਾਨੂੰ ਪ੍ਰਵਾਨ ਹੋਵੇ ਮੈਂ ਹੁਣ ਬਸਤਰ ਪਹਿਨਣਾ, ਇਹ ਚੋਲਾ ਅੱਜ ਨਵਾਂ ਸਮਾਇਆ। ਇਹ ਪੁਰਾਣੀਆਂ ਜਿਹੜੀਆਂ ਰੀਤੀਆਂ ਸੀ ਹੁਣ ਹੌਲੀ ਹੌਲੀ ਅਲੋਪ ਹੋ ਗਈਆਂ, ਜਾਂ ਪਹਿਲਾਂ ਜਿਵੇਂ ਅਸੀਂ ਨਵਾਂ ਚੋਲਾ ਪਾਉਂਦੇ ਸੀ ਹੁਣ ਵੀ ਪਾਉਂਦੇ, ਨਵੇਂ ਕੱਪੜੇ ਲਿਆ ਕੇ ਕੱਪੜੇ ਸਾਰੇ ਨਵੇਂ ਪਹਿਲਾਂ ਪੋਥੀਆਂ ਨੂੰ ਲਾ ਦੇਣੇ ਆ। ਮਹਾਰਾਜ ਜੀ ਪਹਿਲਾਂ ਤੁਸੀਂ ਅੰਗੀਕਾਰ ਕਰ ਲਓ ਫਿਰ ਅਸੀਂ ਪਹਿਨਾਂਗੇ, ਤੇ ਜਾਂ ਫਿਰ ਅਰਦਾਸ ਕਰਕੇ ਪਹਿਨਣੇ, ਜਾਂ ਫਿਰ ਭਾਵਨਾ ਨਾਲ ਪਹਿਨਾ ਦੇਣੇ ਕਿ ਮਹਾਰਾਜ ਅੰਗੀਕਾਰ ਕਰ ਲਓ ਆਪ ਜੀ ਇਹ ਕਿਰਪਾ ਕਰਨੀ ਸੁੱਖ ਹੰਢਣਾ ਹੋਵੇ ਮਿਹਰ ਭਰਿਆ ਹੱਥ ਰੱਖੋ। ਇੱਕ ਵੱਡਿਆਂ ਦਾ ਸਤਿਕਾਰ ਹੁੰਦਾ ਇੱਕ ਉਹਨਾਂ ਤੋਂ ਆਸ਼ੀਰਵਾਦ ਬਹਾਨੇ ਨਾਲ ਆਪਾਂ ਲੈਣੀ ਹੁੰਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਨਾਲੇ ਗੁਰਾਂ ਨਾਲ ਜੁੜੇ ਰਹੀਦਾ ਨਹੀਂ ਤਾਂ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਕੋਈ ਕੁੜਤਾ ਪਜਾਮਾ ਦੇ ਗਿਆ ਕਹਿੰਦੇ ਮੈਂ ਤਾਂ ਕੁੜਤਾ ਪਜਾਮਾ ਪਾ ਕੇ ਚਿੱਟਾ ਫੁੱਲ ਕੇ ਬਹਿ ਗਿਆ ਕਹਿੰਦੇ ਮੈਂ ਕੋਈ ਕੰਮ ਨਾ ਕਰਾਂ ਕਿਉਂ ਕਹਿੰਦੇ ਕੱਪੜੇ ਕਿਤੇ ਮੈਲੇ ਨਾ ਹੋ ਜਾਣ ਕਹਿੰਦੇ ਮੇਰੀ ਦੇਹੀ ਨੂੰ ਐਵੇਂ ਹੰਕਾਰ ਹੋਈ ਜਾਵੇ ਕਹਿੰਦੇ ਮੈਂ ਤਾਂ ਲਾ ਕੇ ਕੁੜਤਾ ਪਜਾਮਾ ਕੀਲੀ ਤੇ ਟੰਗ ਕੇ ਉਹੀ ਪਾਟੇ ਕੱਪੜੇ ਪਾ ਲਏ ਬਈ ਮੈਨੂੰ ਤਾਂ ਉਹੀ ਚੰਗੇ ਇਹ ਪੁਰਾਣੇ ਕੱਪੜੇ ਠੀਕ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਕੁਛ ਵੀ ਕਰਨਾ ਇੱਥੇ ਇਹੀ ਸਾਰਾ ਕੁਝ ਦੱਸਿਆ ਹੋਇਆ ਕੁਛ ਵੀ ਕਰਨਾ ਜਿਵੇਂ ਸ੍ਰੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਦੱਸਤਾ ਆਪਾਂ ਨੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਇਓ ਸਾਰਾ ਹੀ ਅਰਦਾਸਾਂ ਨੇ ਉੱਥੇ ਕੋਈ ਵੀ ਕੰਮ ਕਰਨਾ ਤਾਂ ਪਹਿਲਾਂ ਵਾਹਿਗੁਰੂ ਕਹਿਣਾ ਹੈ।
ਖੇਲਨ ਮੈਂ ਜੀਵ ਮੇਲ ਕਰ ਸਥਿਰ ਮੈਂ ਕਉ ਅਰੋਗ।
ਸੋ ਇਸ ਤਰ੍ਹਾਂ ਖੇਲਣ ਵੇਲੇ ਵੀ ਜਦੋਂ ਬਾਲਕ ਥੋੜਾ ਬਹੁਤ ਖੇਲਣ ਲੱਗ ਜਾਂਦਾ ਹੈ ਪਰ ਪੁਰਾਣੇ ਲੋਕਾਂ ਵਿੱਚ ਇੱਕ ਚੀਜ਼ ਇਹ ਜ਼ਰੂਰ ਦੇਖੀ ਸੀ ਚਾਹੇ ਬੱਚੇ ਨੇ ਪਹਿਲੇ ਦਿਨ ਮਾੜਾ ਜਿਹਾ ਤੁਰਨਾ ਸ਼ੁਰੂ ਕੀਤਾ ਤਾਂ ਵੀ ਬੇਨਤੀ ਉਦੋਂ ਹੀ ਮਿੱਠਾ ਬਣਦੀਆਂ ਹੁੰਦੀਆਂ ਸੀ ਮਾਈਆਂ ਬੈਠਣ ਲੱਗ ਗਿਆ ਬੋਲਣ ਲੱਗ ਗਿਆ ਹੁਣ ਇਹ ਤੁਰਨ ਲੱਗ ਪਿਆ ਹੁਣ ਗੰਢੀਰਾ ਪਕੜਾਉਣਾ ਹੈ ਫਿਰ ਦੇਗ ਕਰਾਉਣੀ ਜਾਂ ਘਰ ਵਿੱਚ ਦੇਗ ਬਣਾ ਕੇ ਬਾਲਕ ਹੁਣ ਤੁਰਨ ਲੱਗਿਆ ਹੈ। ਇੱਥੇ ਮਹਾਰਾਜ ਇਹੀ ਸਿਖਾਉਂਦੇ ਨੇ ਕਿ ਸਤਿਗੁਰੂ ਜੀ ਕਿ ਪਹਿਲਾਂ ਖੜੇ ਹੋਣ ਵਿੱਚ ਫਿਰ ਤੁਰਨ ਵਿੱਚ ਫਿਰ ਬਾਲਕ ਵਾਸਤੇ ਅਰੋਗਤਾ ਮੰਗਣੀ ਕਿ ਸਤਿਗੁਰੂ ਜੀ ਕਿਰਪਾ ਕਰਨੀ ਬਾਲਕ ਨੂੰ ਤੰਦਰੁਸਤੀਆਂ ਦੇਣੀਆਂ।
ਪੜਤੇ ਰਸਨਾ ਚੇਤ ਗੁਰ ਪਾਹੁਲ ਗੁਰ ਘਰ ਮੇਲ।
ਸੋ ਪੜਦੇ ਹੋਏ ਫਿਰ ਇਸ ਪ੍ਰਕਾਰ ਰਸਨਾ ਦੇ ਨਾਲ ਚੇਤੇ ਕਰੇ। ਪੜ੍ਹਤੇ ਤੋਂ ਮਤਲਬ ਹੈ ਜਦੋਂ ਬਾਲਕ ਨੂੰ ਸਕੂਲ ਪਾਉਣਾ ਹੈ ਵਿਦਿਆ ਪੜ੍ਹਨ ਵੇਲੇ ਪਹਿਲਾਂ ਗੁਰਦੁਆਰੇ ਆਉਣਾ ਦੇਖ ਕਰਾਉਣੀ ਅਰਦਾਸ ਕਰਨੀ ਫਿਰ ਇਸ ਤਰ੍ਹਾਂ ਹੀ ਅੰਮ੍ਰਿਤ ਵਾਸਤੇ ਬੇਨਤੀ ਕਰਨੀ ਮਹਾਰਾਜ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ੋ। ਆਪਣੇ ਬੱਚੇ ਲਈ ਵੀ ਅਰਦਾਸ ਕਰਨੀ ਕਿ ਬਾਲਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੀ ਦਾਤ ਬਖਸ਼ੋ। ਇਸ ਤਰ੍ਹਾਂ ਮੰਗ ਕੇ ਬੇਨਤੀਆਂ ਕਰ ਕਰਕੇ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ।
ਪੰਦਰਵੀਂ ਸ਼ਸਤਰ ਧਾਰ ਸੇਲ।
ਹੁਣ ਪੰਦਰਵੀਂ ਅਰਦਾਸ ਹੈ ਕਿ ਸ਼ਸਤਰ ਨੂੰ ਧਾਰਨ ਕਰਨਾ ਵਰਛਾ ਸ੍ਰੀ ਸਾਹਿਬ ਕੋਈ ਵੀ ਸ਼ਸਤਰ ਜਿਹੜਾ ਅੰਗੀਕਾਰ ਕਰਨਾ ਪਹਿਲੀ ਵਾਰੀ ਜਦੋਂ ਤਾਂ ਉਸ ਵਕਤ ਅਰਦਾਸ ਬੇਨਤੀ ਕਰਨੀ ਹੈ ਮਹਾਰਾਜ ਦੇ ਚਰਨਾਂ ਦੇ ਵਿੱਚ।
ਬਾਜੀ ਪੀਠ ਸਿੰਘ ਅਚਲ ਮੇਲ।
ਹੁਣ ਇਸ ਪ੍ਰਕਾਰ ਨੇਜਾ ਸ਼ਸਤਰ ਧਾਰਨ ਕਰਨਾ ਫਿਰ ਘੋੜੇ ਦੀ ਪਿੱਠ ਤੇ ਸਿੰਘ ਦੇ ਅਚਲ ਹੋ ਕੇ ਡਟੇ ਰਹਿਣ ਦੀ ਅਰਦਾਸ ਜਿਹੜੀ ਹੈ ਜਿਵੇਂ ਵਿਦਿਆ ਹੈ ਸਕੂਲ ਦੀ ਇਸੇ ਤਰ੍ਹਾਂ ਹੀ ਸ਼ਸਤਰ ਦੀ ਵਿਦਿਆ ਹੈ। ਸੋ ਸ਼ਾਸਤਰ ਵਿਦਿਆ ਸਿੱਖਣ ਤੋਂ ਪਹਿਲਾਂ ਗੁਰਾਂ ਦੇ ਅੱਗੇ ਅਰਦਾਸ ਕਰਨੀ ਕਿ ਗੱਤਕਾ ਸਿੱਖਣਾ ਹੈ ਸ੍ਰੀ ਸਾਹਿਬ ਪਹਿਨਣੀ ਹੈ ਕਕਾਰ ਪਹਿਨਣੇ ਨੇ। ਆਪਾਂ ਇਤਿਹਾਸ ਵਿੱਚ ਦੇਖਦੇ ਹਾਂ ਕਿ ਮਹਾਰਾਜ ਘੋੜੇ ਦੇ ਚੜ੍ਹਨ ਤੋਂ ਪਹਿਲਾਂ ਘੋੜੇ ਦੀ ਪਰਿਕਰਮਾ ਕਰਦੇ ਨੇ ਫਿਰ ਉਹ ਰਕਾਬ ਤੇ ਆ ਕੇ ਵਾਹਿਗੁਰੂ ਕਹਿ ਕੇ ਫਿਰ ਆਪਣਾ ਚਰਨ ਪਾਉਣਾ ਫਿਰ ਵੱਡੀ ਸ੍ਰੀ ਸਾਹਿਬ ਪਹਿਨਣ ਤੋਂ ਪਹਿਲਾਂ ਸ੍ਰੀ ਸਾਹਿਬ ਨੂੰ ਮਸਤਕ ਨਾਲ ਲਾਉਣਾ ਫਿਰ ਗਾਤਰੇ ਪਹਿਨਣੀ। ਇਸ ਪ੍ਰਕਾਰ ਹੈ ਕਿ ਗੁਰੂ ਘਰ ਵਿੱਚ ਆਪਾਂ ਨੂੰ ਜਿੱਥੇ ਬਾਣੀ ਦਾ ਸਤਿਕਾਰ ਸਿਖਾਇਆ ਜਾਂਦਾ ਹੈ ਉੱਥੇ ਨਾਲ ਨਾਲ ਬਾਣੀ ਦਾ ਵੀ ਧਿਆਨ ਰੱਖਣਾ ਹੈ। ਬਹੁਤੇ ਕੱਟੜ ਜੇ ਗੁਰਸਿੱਖ ਨਾ ਬਣੋ ਵੀ ਬਾਲੇ ਮੈਂ ਪੱਕਾ ਗੁਰਸਿੱਖ ਮੈਂ ਬਾਣੀ ਤੋਂ ਬਿਨਾਂ ਸਤਿਕਾਰ ਨਹੀਂ ਕਰਦਾ। ਥੋੜੇ ਧਿਆਨ ਨਾਲ ਦੇਖ ਲਓ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਸਤਿਕਾਰ ਸਿਖਾਇਆ ਹੈ ਕਿਉਂਕਿ ਬਾਣਾ ਬਹੁਤ ਵੱਡੀ ਬਖਸ਼ਿਸ਼ ਹੈ ਆਪਾਂ ਨੂੰ ਇਹ ਬਾਣਾ ਬਖਸ਼ਿਆ। ਸੋ ਜਿਵੇਂ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਜਿਹੜਾ ਚੋਲਾ ਪਹਿਨਿਆ ਕਰਦੇ ਦਰਬਾਰ ਸਾਹਿਬ ਦੇ ਵਿੱਚ ਖਾਸ ਕਿਸਮ ਦਾ ਚੋਲਾ ਪਹਿਨਦੇ ਨੇ ਸਿਰਫ ਸਿੰਘ ਸਾਹਿਬਾਂ ਲਈ ਹੈ ਉਹ। ਤੋ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਤੋਂ ਬਾਹਰ ਆਉਣਾ ਸਾਡੇ ਨਾਲ ਕਦੇ ਗੱਲਬਾਤ ਕਰਨੀ ਘਰ ਚਲੇ ਜਾਣਾ ਉਹਨਾਂ ਨੇ ਕਹਿਣਾ ਪਹਿਲਾਂ ਮੈਂ ਨਾ ਬਾਬੇ ਬੁੱਢੇ ਵਾਲਾ ਚੋਲਾ ਉਤਾਰਦਿਆਂ ਜਿਹੜਾ ਉਹਨਾਂ ਨੇ ਪਾਇਆ ਸੀ फिर आपां बह के गलबात करांगे क्योंकि बाबा जी का बख्शिया होया इस करके अपने जिहड़ा वस्त्रां दा सत्कार है ना ते शस्त्रां दा सत्कार ये बाणे दा बहुता सत्कार करना है दस्तार दा सत्कार दस्तार नूं जूठे हथ नहीं लाउणे छोटी दस्तार नूं जूठे हथ नहीं लाउणे एवें पैरां नाल लगी जानी एवें थले डेग छड्डणी इस तरह सतगुरु जी सिखाउंदे ने कि जिहड़ा बंदा अपने बाणे दा बाणी दा वड्डियां दा सत्कार करदा है उही कामयाब हुंदा है
मृग दुष्ट मेल होए शस्त्र पेल
हुण रास्ते दे विच कोई चीज मिल जांदी है शेर बघियाड़ आदि दे मिलन ते शस्त्र चलाउण वेले एक सकिंट लई गुरां नूं अखां अगे लियाओ दुश्मन मिल गया जंगल विच फिर मिर्ग मिल गया शेर मिल गया गुरां नूं त्या के उहदे नाल फिर महाराज कहिंदे हमला शेर आदिक ते कोई जानवर ते दुश्मन ते पहला अरदास कर लेनी जिन्ना क समा है उहदे मुताबक अरदास बेनती करके कोई भी अज दे युग विच भी जाले अपनियां फौजां भी चलदियां ने बॉर्डर ते नूं ग्रंथी सिंह नाल हुंदा फौजां दे विच और सारिआं नूं पता है कि पहला अरदास कीती जांदी है कड़ा प्रसाद हुंदा है फिर जाके किते हमले की तैयारी करके हमला करदे ने पुराणियां रीतियां हर थां दे उत्ते हर बंदा अपने धर्म दे विच रामचंद्र जी ने जो लंका ते हमला किया पहला शस्त्रां की पूजा की उन्होंने पूजा करके फिर अरदास करके भी साड़ी जित होवे इस तरह फिर हमला करके जित प्राप्त की है
तब प्रसाद दुख दो सुख आदि
फिर भोजन छकन तो पहला इतवा प्रसाद तेरी कृपा नाल सरो काम क्रोध अर लोह मोह बिंस जाय अंगमेव नान प्रभ शरणागति कर प्रसाद गुरदेव इउं दुख दे दूर करन वास्ते सुख आदिक दे विच ए अरदासां बेनतियां जिहड़ियां रहत नामियां दे विच आया ता प्रसाद कह मुख मैं पावै तेरी कृपा नाल कह के नानक पुसनियां पकाईयां पालै पाईयां थालै माहे जिन्नी गुरु मनाया रज रज सही खाए नक नथ खसम हथ किरत धक्के दे जहां दाने तहां खाने नानका सच है इस प्रकार दियां कई शब्द ने अरदासां वास्ते पहला बेनती कर ले जिसदा दिता खावना तिस कई शाबास धन है वाहेगुरु
आग्या का संयोग वदै काया कटै रोग
सो इस प्रकार जे संयोग होवे ता थोड़ी आग्या दे विच होवे ते जिहड़ा रोग है ए घटे काया मेरी वधे भाव तंदुरुस्तियां हमेशा मेरे शरीर दे उत्ते रहन महाराज अगे इस तरह दियां बेनतियां करे
मिले मंत सतगुर महंत
इस प्रकार हे सतगुरु हे वड्डे सतगुरु मेरे ते कृपा करो मेनू आप जी का गुर मंत्र प्राप्त होवे अथवा किसे काम दे विच मेनू आप जी का मंत हुंदा है मशवरा मशवरा मेनू सलाह तुहाडी मिले एदा अर्थ इस तरह ही है कि मशवरा लेना किवें मशवरा लेना जे किसे मुसीबत विच अड़ गए बेनती करिए कि महाराज मेनू कुछ सुझदा नहीं तुसीं उह सोच दिओ तां फिर तुहाडे गैबी शक्ति नाल इक मेरे मन च संकल्प आवे कि भाई ये काम तू इस तरह कर लै एकदम सोझी हो आउणी किसे भी गल दी ये गुरां दे अगे बेनती करे भी मेरी तां हुण समझ तों परे है तुसीं उही कृपा करो मेनू इह सुझ आवे भी ये काम मैं किवें करां इस तरह सतगुरु महाराज कहने वाहेगुरु अगे अरदास बेनती करो ताकि तुहाडे काम दे विच तुहानू हर वक्त सोझी पैंदी रहे
ओए काज पूर सतगुर हजूर
सतगुरु महाराज सच्चे पातशाह अगे बेनती करे जाके अरदास करे कि मेरा जिहड़ा कार्ज है जी कार विहार कम काज आरंभ करन वेले तो मुराद यही है कि पहला बेनती कर लो कोई भी काम आरंभ करन तो पहला कड़ा प्रसाद दी देग पाठ करके फिर अरदास बेनती करनी कम कार वास्ते ਗੁਰਾਂ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰਨੀ ਕਿ ਕਾਰਜ ਸਿਰੇ ਲੱਗੇ।
ਗੁਰ ਮੇਲੀ ਦਾਸੇ ਪਾਈਏ ਸੁਖ ਪਰਗਾਸੇ।
ਹੁਣ ਜਦੋਂ ਕਹਿੰਦੇ ਨੇ ਆਪਾਂ ਨੇ ਕੋਈ ਵਰ ਲੱਭਣ ਜਾਣਾ ਹੈ ਘਰੋਂ, ਭਾਵੇਂ ਆਪਣੇ ਪੁੱਤਰ ਵਾਸਤੇ ਭਾਵੇਂ ਲੜਕੀ ਲਈ ਵਰ ਲੱਭਣ ਜਾਣਾ ਹੈ, ਤਾਂ ਉਦੋਂ ਵੀ ਅਰਦਾਸ ਕਰੋ, ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ। ਮਹਾਰਾਜ ਜੇ ਨੂੰਹ ਮਿਲੇ ਜਾਂ ਇਸਤਰੀ ਮਿਲੇ ਪਤਨੀ ਮਿਲੇ ਤਾਂ ਐਸੀ ਕਿ ਗੁਰਮਤ ਅਨੁਸਾਰ ਚੱਲਣ ਵਾਲੀ ਹੋਵੇ, ਬਾਣੀ ਪੜ੍ਹਨ ਵਾਲੀ ਹੋਵੇ, ਸੇਵਾ ਕਰਨ ਵਾਲੀ ਹੋਵੇ, ਪਰਿਵਾਰ ਦੇ ਵਿੱਚ ਆ ਕੇ ਏਕਤਾ ਇਤਫਾਕ ਬਣਾ ਕੇ ਰੱਖੇ। ਲੱਭਣ ਤੋਂ ਪਹਿਲਾਂ ਹੀ ਅਰਦਾਸ ਕਰ ਲਓ। ਹੁਣ ਤਾਂ ਕੋਈ ਲੱਭਣ ਨਹੀਂ ਜਾਂਦਾ, ਹੁਣ ਤਾਂ ਹੋਰ ਤਰ੍ਹਾਂ ਦੀਆਂ ਮਰਿਆਦਾਵਾਂ ਨੇ, ਪਰ ਜਿਹੜੇ ਗੁਰੂ ਕੀ ਸਿੱਖੀ ਨੂੰ ਕਮਾਉਣਾ ਚਾਹੁੰਦੇ ਨੇ, ਜੇ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਇਹ ਅਰਦਾਸ ਕਰਨੀ ਹੈ, ਤਾਂ ਮਹਾਰਾਜ ਕਹਿੰਦੇ ਇਸੀ ਅਰਦਾਸ ਬੇਨਤੀ ਕਰਨੀ ਹੈ। ਸਤਿਗੁਰੂ ਜੀ ਆਪ ਹੀ ਫਿਰ ਕਿਰਪਾ ਕਰ ਦਿੰਦੇ ਨੇ ਕਿ ਐਸਾ ਸੰਯੋਗ ਬਣਾ ਦਿੰਦੇ ਨੇ ਕਿ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਪਿਆਰੇ ਹੀ ਮਿਲਦੇ ਹਨ।
ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ।
ਮੇਰੇ ਬੇਨਤੀ ਕਰਨੀ ਹੈ ਕਿ ਮੇਰੇ ਸਿਦਕ ਦਾ ਰਾਖਾ ਹੋਣਾ ਸੱਚੇ ਪਾਤਸ਼ਾਹ, ਮੇਰੀ ਭਗਤੀ ਜਿਹੜੀ ਹੈ ਉਹ ਆਪ ਜੀ ਤੋਂ ਹੀ ਪੂਰਨ ਹੋਣੀ ਹੈ, ਮੇਰੇ ਸਿਦਕ ਦੇ ਰਾਖੇ ਰਹਿਣਾ, ਮੇਰਾ ਸਿਦਕ ਕਦੇ ਡੋਲੇ ਨਾ ਜੀ। ਔਰ ਇਹ ਬੇਨਤੀ ਪੜ੍ਹਦੇ ਰਹਿਣਾ, ਸਲੋਕ ਡੰਡੋਤ ਬੰਦਨੇ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ।
ਚੋਰੀ ਕਾ ਧੰਦਾ ਗੁਰੂ ਰਾਖੇ ਕਰ ਧੰਦਾ।
ਹੁਣ ਜਿਵੇਂ ਕੋਈ ਚੋਰੀ ਦਾ ਰੌਲਾ ਪੈ ਜਾਏ, ਚਾਰੇ ਪਾਸੇ ਲੁੱਟ ਮਚਾਈ ਹੋ ਜਾਂਦੀ ਹੈ, ਬਹੁਤ ਚੋਰੀ ਚਕਾਰੀ ਵੱਧ ਜਾਂਦੀ ਹੈ, ਇਸ ਰੌਲੇ ਦੇ ਵਿੱਚ ਵੀ ਅਰਦਾਸ ਕਰੇ ਕਿ ਗੁਰੂ ਸਾਹਿਬ ਤੁਸੀਂ ਰੱਖਿਆ ਕਰਨੀ ਸਾਡੀ। ਸਾਰੇ ਪਾਸੇ ਜਿਵੇਂ ਐਸਾ ਕੋਈ ਸਮਾਂ ਬਣਦਾ ਹੈ, ਤਾਂ ਮਹਾਰਾਜ ਅੱਗੇ ਬੇਨਤੀ ਕਰਨੀ ਕਿ ਹੇ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਦੁਸ਼ਟਾਂ ਦੋਖੀਆਂ ਤੋਂ ਬਚਾਓ ਜੀ।
ਰਾਜਾ ਕਾ ਮਿਲਾਪ ਸਹਾਈ ਗੁਰ ਆਪ।
ਰਾਜੇ ਨੂੰ ਮਿਲਣ ਜਾਣਾ ਹੈ, ਕਿਸੇ ਵੱਡੇ ਨੂੰ ਮਿਲਣ ਜਾਣਾ ਹੈ, ਤਾਂ ਵੀ ਅਰਦਾਸ ਬੇਨਤੀ ਕਰਕੇ ਜਾਣਾ ਹੈ, ਕੋਈ ਸਰਕਾਰੀ ਕੰਮ ਪੈ ਜਾਂਦਾ ਹੈ, ਤਾਂ ਇਸ ਕਰਕੇ ਅਰਦਾਸ ਕਰਕੇ ਹੀ ਜਾਣਾ ਹੈ ਹਰ ਜਗ੍ਹਾ ਦੇ ਉੱਤੇ। ਕਿਉਂਕਿ ਮਹਾਰਾਜ ਕਹਿੰਦੇ ਪਹਿਲਾਂ ਮੈਨੂੰ ਪਤਾ ਹੋਵੇ, ਨਹੀਂ ਆਪਣੇ ਆਪ ਹੀ ਚੁੱਪ ਚਪੀਤੇ ਘਰੋਂ ਤੁਰ ਗਿਆ, ਬਾਅਦ ਵਿੱਚ ਆ ਕੇ ਜਦ ਕੰਮ ਵਿਗੜ ਗਿਆ ਫਿਰ ਕਹਿਣਾ ਮੇਰਾ ਕੰਮ ਵਿਗੜ ਗਿਆ। ਸਤਿਗੁਰੂ ਕਹਿੰਦੇ ਕੋਈ ਕੰਮ ਹੈ ਮੈਨੂੰ ਮਾੜਾ ਜਾਂ ਯਾਦ ਕਰ ਲਓ, ਮਹਾਰਾਜ ਸਹਾਇਤਾ ਕਰਨੀ, ਅਬਲ ਤੇ ਗੁਰਦੁਆਰੇ ਸਾਹਿਬ ਆ ਕੇ ਦੇਖ ਕਰਾਓ, ਬੇਨਤੀ ਕਰੋ, ਨਹੀਂ ਤਾਂ ਕਿਤੇ ਹੋਰ ਕਾਰਜ ਕਰਨ ਲਈ ਜਾਣਾ ਨਹੀਂ ਆ ਸਕਦੇ ਤਾਂ ਵੈਸੇ ਬੇਨਤੀ ਕਰੋ। ਇਸ ਤਰੀਕੇ ਨਾਲ ਹੈ ਕਿ ਗੁਰਾਂ ਨੂੰ ਯਾਦ ਕਰਕੇ ਕੋਈ ਵੀ ਕੰਮ ਕਰਨਾ ਹੈ, ਕੋਈ ਐਸੀ ਗੱਲ ਵੀ ਦੂਰ ਹੈ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ, 5 ਰੁਪਈਏ 10 ਰੁਪਏ ਕੱਢ ਕੇ ਇੱਕ ਵੱਖਰੇ ਪਾ ਲਓ, ਇਹ ਗੁਰਦੁਆਰਾ ਸਾਹਿਬ ਦੀ ਭੇਟਾ ਹੈ, ਬੇਨਤੀ ਉੱਥੇ ਹੀ ਕਰ ਲਓ। ਇਸ ਤਰ੍ਹਾਂ ਕਿ ਗੁਰਾਂ ਦੇ ਅੱਗੇ ਆ ਕੇ ਦੇਖ ਕਰਾਵਾਂਗਾ। ਤਾਂ ਮਹਾਰਾਜ ਕਹਿੰਦੇ ਜੇ ਤੁਸੀਂ ਮੈਨੂੰ ਯਾਦ ਕਰੋਗੇ, ਜੇ ਮੱਖਣ ਸ਼ਾਹ ਨੇ ਯਾਦ ਕੀਤਾ ਜਹਾਜ਼ ਉਹਦਾ ਬੰਨੇ ਲੱਗ ਗਿਆ, ਇਸ ਤਰ੍ਹਾਂ ਭਾਈ ਤੁਹਾਡੇ ਜਹਾਜ਼ ਵੀ ਬੰਨੇ ਲੱਗ ਜਾਣਗੇ।
ਸਤਿਗੁਰ ਪਾਵੇ ਮੇਗ ਦੁਰਪਿੱਖ ਵੇ ਮੁੱਕ ਗਈ ਨਮੇਕ।
ਹੁਣ ਕਹਿੰਦੇ ਕਈ ਵਾਰੀ ਐਸਾ ਸਮਾਂ ਆ ਜਾਂਦਾ ਮੀਂਹ ਨਹੀਂ ਪੈਂਦਾ ਹੈ, ਬਰਸਾਤ ਨਹੀਂ ਹੁੰਦੀ, ਲੋੜ ਹੈ ਮੀਂਹ ਦੀ, ਠੰਡ ਦੀ ਲੋੜ ਹੈ। ਹੁਣ ਕਹਿੰਦੇ ਉੱਥੇ ਰੱਬ ਨੂੰ ਪੁੱਠਾ ਨਾ ਬੋਲੋ, ਬੇਮੁੱਖ ਨਾ ਹੋ ਜਾਓ, ਰੱਬ ਨੇ ਬੜਾ ਮਾੜਾ ਕੀਤਾ, ਦੁਨੀਆਂ ਨੂੰ ਮਾਰਨ ਤੇ ਤੁਲਿਆ ਹੋਇਆ, ਐਸੀਆਂ ਐਸੀਆਂ ਟੇਢੀਆਂ ਮੇਢੀਆਂ ਗੱਲਾਂ ਨਹੀਂ ਕਰਨੀਆਂ। ਮਹਾਰਾਜ ਕਹਿੰਦੇ ਅਰਦਾਸ ਬੇਨਤੀ ਊ ਕਰ ਲਓ ਕਿ ਮਹਾਰਾਜ ਮਾੜਾ ਮੋਟਾ ਹੁਣ ਕਿਰਪਾ ਕਰੋ, ਮੀਂਹ ਪਾਓ, ਸਾਡੇ ਤੇ ਮੇਹਰ ਭਰਿਆ ਹੱਥ ਰੱਖੋ, ਇਸ ਤਰ੍ਹਾਂ ਦੀ ਅਰਦਾਸ ਕਰਨੀ। ਫਿਰ ਘਬਰਾਵੇ ਨਾ, ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ ਮਿੱਠਾ ਅਰਦਾਸ ਉਹ ਕਰੇ, ਉਹ ਹਲੇ ਠੀਕ ਹੈ, ਚਲੋ ਹੈ ਤਾਂ ਇਹ 2 ਨੰਬਰ ਦੀ ਗੱਲ, 1 ਨੰਬਰ ਤੇ ਉਹ ਆ ਜਾਂਦੀ ਜਿਹੜੀ ਬਿਲਕੁਲ ਨਿੰਦਿਆ ਚੁਗਲੀ ਮਾੜਾ ਬੋਲਣਾ, ਰੱਬ ਨੇ ਮਾਰ ਤੇ ਭੁੱਖੇ, रब का असि की बिगाड़िया सी, पुठा सीधा बोलन नालों कहने भाई बेनती कर लो।